ਸਹਾਇਕ ਹੋਵੇ, ਵਾਸ਼ਨਾ ਪੂਰਤੀ ਵਿੱਚ, ਧਨ ਸੰਪਦਾ ਦੀ ਪੂਰਤੀ ਵਿੱਚ, ਸਤਾ ਦੀ ਪੂਰਤੀ ਵਿੱਚ ਬਹੁਤ ਪਿਆਰਾ ਲੱਗਦਾ, ਮੋਹ ਆ ਜਾਂਦਾ ਉਸ ਤੇ, ਉਹਨੂੰ ਸੀਨੇ ਨਾਲ ਲਾਣ ਨੂੰ ਜੀ ਕਰਦਾ ਹੈ। ਤੋ ਕ੍ਰੋਧ ਕੀ ਹੈ? ਅਤ੍ਰਿਪਤ ਵਾਸ਼ਨਾ। ਕ੍ਰੋਧ ਕੀ ਹੈ? ਅਤ੍ਰਿਪਤ ਲੋਭ। ਕ੍ਰੋਧ ਕੀ ਹੈ? ਅਤ੍ਰਿਪਤ ਅਹੰਕਾਰ। ਵਿਦਵਾਨਾਂ ਦਾ ਕਥਨ ਹੈ, ਅਗਰ ਕ੍ਰੋਧ ਹੈ ਤਾਂ ਕਿਸੇ ਹੋਰ ਦੁਸ਼ਮਣ ਦੀ ਲੋੜ ਨਹੀਂ। ਦੁਸ਼ਮਣੀ ਦੀ ਖਾਣ ਹੈ ਕ੍ਰੋਧ, ਦਵਾ ਹੈ ਪ੍ਰੇਮ ਹੈ ਤਾਂ ਕੋਈ ਹੋਰ ਕਿਸੇ ਮਿੱਤਰ ਦੀ ਲੋੜ ਨਹੀਂ। ਸਾਰੇ ਮਿੱਤਰਤਾ ਦੀ ਖਾਣ ਹੈ ਦਇਆ ਔਰ ਪ੍ਰੇਮ। ਕ੍ਰੋਧੀ ਤੇ ਦੇਵਤਿਆਂ ਤੱਕ ਨੂੰ ਦੁਸ਼ਮਣ ਬਣਾ ਲੈਂਦਾ ਹੈ, ਪ੍ਰੇਮੀ ਗਲੀਆਂ ਦੇ ਕੱਖ ਨੂੰ ਵੀ ਮਿੱਤਰ ਬਣਾ ਲੈਂਦਾ ਹੈ, ਰਾਕਸ਼ਸਾਂ ਨੂੰ ਵੀ ਮਿੱਤਰ ਬਣਾ ਲੈਂਦਾ ਹੈ। ਕ੍ਰੋਧੀ ਮਹਾਮੂੜ ਹੈ, ਪ੍ਰੇਮੀ ਗਿਆਨੀ ਹੈ, ਸਿਆਣਾ ਹੈ, ਸੂਝਵਾਨ ਹੈ, ਸੁਚੇਤ ਹੈ। ਕਦੀ ਵੀ ਕਹਿੰਦੇ ਕ੍ਰੋਧ ਪੈਦਾ ਹੀ ਅਚੇਤ ਅਵਸਥਾ ਤੋਂ ਹੁੰਦਾ ਹੈ। ਇਹਦੀ ਵੀ ਕਹਾਵਤ, ਗੁੱਸਾ ਬੇਵਕੂਫੀ ਸੇ ਸ਼ੁਰੂ ਹੋਕਰ ਪਸ਼ਚਾਤਾਪ ਤੇ ਜਾ ਕੇ ਖਤਮ ਹੋ ਜਾਂਦਾ ਹੈ। ਕ੍ਰੋਧ ਅਗਰ ਇੱਕ ਮੈਂਬਰ ਵਿੱਚ, ਇੱਕ ਸਦੱਸ ਵਿੱਚ, ਘਰ ਦੇ ਇੱਕ ਪ੍ਰਾਣੀ ਵਿੱਚ ਪੈਦਾ ਹੋ ਜਾਏ ਤਾਂ ਸਾਰਾ ਘਰ ਮਹਾਂਭਾਰਤ ਦਾ ਅਖਾੜਾ ਬਣ ਜਾਂਦਾ ਹੈ। ਘਰ ਦੇ ਯੁੱਧ, ਘਰ ਵਿੱਚ ਕਲੇਸ਼। ਪਰ ਇਹੀ ਪਰਿਵਾਰ ਜੇ ਪੂਰੇ ਦਾ ਪੂਰਾ ਕਿਧਰੇ ਕ੍ਰੋਧੀ ਹੋ ਜਾਏ ਤਾਂ ਸਾਰੇ ਮਹੱਲੇ ਨੂੰ ਮਹਾਂਭਾਰਤ ਬਣਾ ਦਿੰਦਾ ਹੈ। ਕਿਧਰੇ ਸਾਰਾ ਮਹੱਲਾ ਕ੍ਰੋਧ ਦੀ ਅਗਨ ਵਿੱਚ, ਪ੍ਰਚੰਡ ਅਗਨ ਵਿੱਚ ਜਲਣ ਲੱਗ ਪਵੇ ਤਾਂ ਫਿਰ ਦੇਖਣ ਦੀ ਚਾਹਿਆ ਇਹ ਪੂਰਾ ਮਹੱਲਾ ਸਾਰੇ ਸ਼ਹਿਰ ਨੂੰ ਜਲਾ ਕੇ ਹੱਕ ਕਰਦਾ ਹੈ, ਸਾਰਾ ਸ਼ਹਿਰ ਮਹਾਂਭਾਰਤ ਬਣ ਜਾਂਦਾ ਹੈ। ਇਸੇ ਤਰੀਕੇ ਨਾਲ ਇੱਕ ਮੁਲਕ ਦਾ ਕ੍ਰੋਧ ਕਿਸੇ ਮੁਲਕ ਪ੍ਰਤੀ ਜੰਗ ਦਾ ਕਾਰਨ ਬਣ ਜਾਂਦਾ ਹੈ। ਥੋੜਾ ਥੋੜਾ ਕਰਕੇ ਜਦ ਸਾਰੀ ਦੁਨੀਆਂ ਦਾ ਕ੍ਰੋਧ ਯਕਜਾ ਹੁੰਦਾ ਹੈ, ਇਕੱਠਾ ਹੁੰਦਾ ਹੈ, ਉਦੋਂ ਹੀ ਵਿਸ਼ਵ ਯੁੱਧ ਹੁੰਦਾ ਹੈ, ਵੰਡਵਾਰ ਹੋ ਜਾਂਦੀ ਹੈ। ਇੱਕ ਸਫਲ ਮਹਾਂਭਾਰਤ ਨਹੀਂ, ਸਾਰੀ ਦੁਨੀਆਂ ਮਹਾਂਭਾਰਤ ਬਣ ਜਾਂਦੀ ਹੈ। ਬੜਾ ਭਾਰੀ ਵਿਨਾਸ਼ ਹੁੰਦਾ ਹੈ ਮਨੁੱਖਤਾ ਦਾ। ਹਰ ਪਾਸੇ ਕਬਰਾਂ ਹੀ ਕਬਰਾਂ, ਹਰ ਪਾਸੇ ਸ਼ਮਸ਼ਾਨ ਹੀ ਸ਼ਮਸ਼ਾਨ। ਸਿਰਫ ਸ਼ਹਿਰ ਦੇ ਇੱਕ ਕੋਣੇ ਵਿੱਚ ਸ਼ਮਸ਼ਾਨ ਘਾਟ ਨਹੀਂ, ਸਾਰੀ ਦੁਨੀਆਂ ਸ਼ਮਸ਼ਾਨ ਘਾਟ ਬਣ ਜਾਂਦੀ ਹੈ। ਕ੍ਰੋਧ ਤਾਂ ਐਸੀ ਅਗਨ ਹੈ, ਸਾਰੀ ਮਨੁੱਖਤਾ ਨੂੰ ਜਲਾ ਕੇ ਖਾਕ ਕਰ ਦਿੰਦੀ ਹੈ ਕ੍ਰੋਧ ਅਗਨ। ਵਿਦਵਾਨ ਐਸੇ ਵੀ ਕਹਿੰਦੇ ਨੇ ਔਰ ਪ੍ਰਤੱਖ ਦਿਖਾਈ ਵੀ ਦਿੰਦਾ ਹੈ ਕਿ ਖੂਬਸੂਰਤ ਫੁੱਲਾਂ ਦਾ ਬੀਜ ਅਤਿਅੰਤ ਕਰੂਪ ਤੇ ਕਠੋਰ ਹੁੰਦਾ ਹੈ, ਪਰ ਇਹਨਾਂ ਕਠੋਰ ਔਰ ਕਰੂਪ ਬੀਜਾਂ ਨੂੰ ਅਨੁਕੂਲ ਧਰਤੀ ਮਿਲ ਜਾਏ, ਵਾਤਾਵਰਣ ਮਿਲ ਜਾਏ, ਮੌਸਮ ਮਿਲ ਜਾਏ तो इसे कठोरता विचों कोमलता झलकन लग दिए इसे क्रूरता विचों सुंदरता दुलन लग दिए उसे निर्गम बेचाऊ चारों पासे सुगंध फैलन लग पैदे कठोर से बीज लेकिन इस विचों कोमलता निकल सकती है शक्ति है तो क्रोध है शक्ति है तो दया है शक्ति है तो क्रोध है शक्ति है तो प्रेम है तो क्रोध एक बीज की तरह है कुरूप सही कठोर सही लेकिन बीज है असि देखते हैं कि धार्मिक मंदिरों विच पूजा सत्रों विच लोकी फुल अर्पण करते हैं पुष्प भेंट करते हैं अगर कोई तार्किक मनुख बारह बेटियों के पत्थर चुक ले आवे सतगुरु के अगों भेंट करे किसी मंदिर में चढ़ावे लोकी कहेंगे मूढ़ है नादान है नासमझ है पागल है पर वो तार्किक तर्क खड़ी कर दे अगर फल भेंट हो सकते ने तो पत्थर क्यों नहीं भेंट हो सकते पुष्प चढ़ाए जा सकते ने तो एक कम करके गीतियां क्यों नहीं नजरानी वजह पेश कीतियां जा सकती उसकी तर्क का समाधान इन करना पड़ेगा पत्थर करूप है पत्थर निर्गंध है पत्थर कठोर है फूल कोमल है फूल सुगंधित है फूल सुंदर है सुंदरता नजराने वजों भेंट की जा सकती है कोमलता सुगंध अर्पण की जा सकती है कठोरता क्रूरता के निर्गंध नहीं फूल धर्म मंदिर देवतियां दे शिंगार बनते हैं शोभा बनते ने धार्मिक मंदिरों की पर जो स्वयं फूल की तरह हो जाए अपने मन में फूल की तरह कर दे परमात्मा के कंठ का ओहार बन जाता है उसकी दुनिया महान हो जाती है जो कि श्रृंगार बन जाता है धर्म का जो कोमल हो गया है सुगंधित हो गया है और कोमल हो गया है सुंदर हो गया है सुगंधित हो गया है क्रोध ही कोमल हो सकता है क्रोध सुगंधित हो सकता है क्रोध बहुत बड़ी सुंदरता अपने इच्छों पैदा कर सकता है बीज है मूर्ख इस बीज में अपने कोल रख लेता है सेना इस बीज में गोड़ता है बोंदा है और बोना बस यही है अपने मन में प्रभु में समर्पित करना नाम भी जोड़ना क्रोध नाल भरे आया यही मन दया नाल भर जाता है रब्बी स्वप्न नाल भर जाता है अत्यंत कोमलता नाल भर जाता है इसनों खत्म करने का यही इलाज है प्रभु चिंतन प्रभु चिंतन उस विच अपना मन जोड़ना सार्थ पावड़ी का करता बहुत सुंदर कहता है कि धर्म पैदा किवें होता है धर्म नष्ट किवें होता है आखिर धर्म धर्म विच दया आ जाती है धर्म विच संयम आ जाता है धर्म विच संतोख आ जाता है धर्म विच सारे दौरे गुण आ जाते हैं शिव संयम आ जाता है यह धर्म किस तरह पैदा होंगे और ये धर्म किमी विनिष्ट होंगे नाश होंगे। तो सार किताबली का करता इंज लिखता है,
उपजे धर्म याक सके कर अके दादान कर धर्म वधे निते।
रसना पे प्रभु का नाम ले आइए, सच नु सत्य नु रचन करिए, उस विच मन जोड़िए, धर्म पैदा हो जाता है। धर्म का बूटा अंकुरित हो जाता है और परोपकार कीते हैं, दान पुण्य कीते हैं, धर्म का यह बूटा सहजे सहजे बढ़ता है, उठता है।
स्थित धर्म खिमा के संगा,
धर्म का बूटा क्षमा दे आसे भी टिका रहता है, कोमल बूटे गिर ना जान, ढह ना जान, तूफानी हवाएं उन्हां दियां जड़ां ना पुट देन, तो सहारा देना पैंदा है कोमल बूटियां नूं, किसे सोटी का किसे दीवार का। तो क्षमा दी सोटी नाल, क्षमा दे सहारे, खिमा दे सहारे ये धर्म का बूटा रोज रोज वधदा है, उच्चा होंदा है, उच्चा होंदा है।
स्थित धर्म खिमा के संगा, धर्म कोड कर होत विभंगा।
छिन्न मात्र क्रोध कर दिया, धर्म का बूटा जल के खाक हो जाता है। क्रोध ऐसी अगन पता नहीं कितने दिनों की तपस्या जला के रख देंगी, कितने दिनों की साधना, कितने दिनों का परोपकार। वाकई अगर एक बूटा छह महीने साल सिंच के वड्डा कीता है, बस एक चिंगारी उसनु भस्म कर सकती है। क्रोध की छंक अवन छोटी जी अग्नि पीते कितारे पैदा हुए धर्म नष्ट करके रख देंगी। क्रोध वास्तविक मूर्खता की बुनियाद पर खड़ा होता है, क्रोधी सियाणा नहीं हो सकता। क्रोध बारे कुछ होर जानकारियां इस तरह दिया ने, जर्मन की गल है। एक मां बच्चा ले आई है डॉक्टर को, मुर्दा रोंदी हुई, चीखती हुई। डॉक्टर भी हैरान है, जब मर ही चुके है तो मेरे को लियान का मतलब, जब खत्म हो गया फिर ये रोंदी हुई इतने क्यों ले आई है। डॉक्टर कहते इतने मुर्दा है, रोंदी हुई, बिलखदी हुई, ममता की मारी मांग कह रही है। हां मर गए ये तो ठीक है, पर मैं इस वास्ते ले आई, मैं क्यों मरिया है, क्यों मरिया है, मैंने कुछ कारण नहीं दिखाई देता। अच्छा तो इस वास्ते ले आई है। डॉक्टर उस बच्चे को देखता है, अपनी सियाणप नाल जांच पड़ताल करता है, मां ने पूछता है ये दस कहीं गुजरिया, कदों गुजरिया। बस मेरी गोद देसी, मेरी दुध पीडियां ही पीडियां, ये सिर सुत बैठा है, खत्म हो गया। तो मतलब होया दुख पींदियां पींदियां मर गया। क्या दसें जी, जिस वक्त तू इस बच्चे नु दुध पिला रही सी तेरी मन दशा की सी, तेरी मानसिक हालत की सी? ये मां कहती है मेरा ते पति नाल झगड़ा चल रहा सी, बहुत उच्ची बोलचाल चल रही सी, ये बच्चा विचकार रोन लग पाया, मैं इसनु दुध पिलाण लग पई, पर गाली गलौज साडी चल रही सी, मैं क्रोध नाल उबली हुई सी। तो डॉक्टर ने कहा बीबी तू इस बच्चे ने दुध नहीं पिलाया, जहर पिलाया है। जब तू क्रोध नाल उबली, क्रोध करके तेरिया शरीर दियां ग्रंथियां ने जहर उबलनी शुरू की थी, उन्होंने गंढा चो जहर निकली, तो खून लिखते वस्त हुई, तो दुध भी चलीन हुई, तो बच्चे ने जहरीला दुध पिलाया, तेरे क्रोध करके जहरीला हो गया तेरा दुध। इसका मतलब है क्रोध जहर है और सारे शरीर को जहरीला कर देता है, पर इस तो उल्ट भी हो सकता है। अगर शरीर जहर नाल भर सकता है, खून जहरीला हो सकता है, तो खून अमृत नहीं हो सकता है, शरीर अमृत नहीं हो सकता है। परम भगत श्री नामदेव जी महाराज का फरमान, बस बैरागन मोहे बस कीनी, पंचों का मिटना सत्तर दोए भरे अमृत सरे, दुख को मार कढ़ाऊं पाछे बहुर नयावन पाऊं, अमृत बाणी घटते चरों आत्म को समझाऊं। ये दस इंद्रे मैं काबूज कर लेने, पन विषयों का ते नामों निशान मिट गया है, वासना क्रोध लोभ मोह अहंकार इन्हों का नामों निशान ही मिट गया है, ये तो रहे नहीं। सत्तर दोए भरे अमृत सर, दुख को मार कढ़ाओ, शरीर विच आयुर्वेद की पद्धति के मुताबिक 72 मोटियां नाड़ा ने 72 जिन्हां विच खून वड्डे रूप विच गर्दिश करता है और उसमें छोटियां छोटियां तंतुआं ते नसां नूं मिलता है, लेकिन नए रूप विच वड्डियां नाड़ां ये 72 ने। भगत जी कह रहे ने ये 72 नाड़ां इन्हां विच खून गर्दिश नहीं कर रहा, अमृत गर्दिश कर रहा है। मेरा खून खून नहीं रहा, अमृत हो गया है, और जब खून अमृत हो गया है तो बल अमृतमयी हो गए, अमृत मानी घटते उचरों आत्म को समझाओ। जो खून अमृत हो गया है तो दृष्टि अमृतमयी हो जाती है, बल अमृतमयी हो जाते हैं, रोम रोम दे जाओ अमृतियां तिरंगा निकल दिया ने। इसमें शायर मशरिक डॉक्टर मोहम्मद इकबाल ने बड़े आलमानी ढंग नाल इन बयान किया है, एक फूल घर चाहे तो गुलिस्तान बन जाए, एक बूंद घर चाहे तो तूफान बन जाए, एक फूल घर चाहे تو گلستان بن جائے، ایک بوند گر چاہے تو طوفان بن جائے، ایک خون کے قطرے میں وہ تاثیر ہے، ایک قوم کی تواریخ کا عنوان بن جائے۔ ایک بوند خون دی، ایک قطرہ خون دا، جی کدرے اس دے صحیح ڈھنگ دا اچھال آ گیا، سمچی قوم دی تواریخ دا اتہاس دا سرلیکھ بن جاتا ہے، سرمور بن جاتا ہے۔ کھیڈتے خون دی ہے پربھو چنتن دے نال، جو پوتر ترنگا من نو اندولت کر دیا نے، اور من دا یہی ویک شریر نو پربھاوت کرتا ہے، خون پربھاوت ہوتا ہے، پاون ہو جاتا ہے خون، پوتر ہو جاتا ہے خون۔ کہاوتاں تے خون دے سمبندھ وچ کئی نے، اس دا تے خون خون نہیں پانی ہو گیا، اس دا تے خون خون نہیں ٹھنڈا ہو گیا، اس دے خون وچ کوئی گرماش نہیں، اس دے خون وچ کوئی لالی نہیں پانی ہو گیا۔ یہ کہاوتاں بالکل صحیح ہیں، بالکل۔ عمر کے ودے ہیں، اگر پریم ودرے دیا ودرے تو سمجھنا چاہیے ہے جیون لابھ کی طرف جا رہا ہے، نفع ہو رہا ہے، پر عمر دے ودے ہیں اگر کروڑ ودا جا رہا ہے، کروڑ ودا جا رہا ہے تو جیون گھاٹے جا رہے ہیں، زندگی اگائی جا رہی ہے۔ اکثر ایسا دیکھنے وچ آیا ہے عمر دے ودیاں کرودھ ہی ودا ہے، کیوں؟ روز روز نویاں نویاں خواہشاں، نویاں اچھاں، ہر نواں دن کسی نئی اچھا نو پیدا کرتا ہے، پرانیاں خواہشاں پوریاں نہیں ہوئیاں، نویاں پیدا ہو رہی ہیں۔ خواہشوں کا یہ جماؤ، اچھاؤں کا یہ اکٹھ سنسار دے پرتی گلیاں نال بھر دیندا ہے، شکوہ نال بھر دیندا ہے۔ میری یہ خواہش نہیں پوری ہوئی، شاید اس کا کارن فلاں ہے، فلاں ہے، فلاں ہے، اور اس طرح ادھوریاں کامناواں، ادھوریاں اچھاواں کرودھ نو بنا دیا نے، سبھاؤ دے چڑچڑا پن آ جاتا ہے، اٹھتے ہیں، بیٹھتے ہیں، چلتے ہیں، چڑچڑا پن۔ اور یہی چڑچڑا پن، یہ کرودھ سارے پروار کا دشمن بن بیٹھتا ہے، اور سارا پروار اس تو نفرت کرن لگ پیندا ہے۔ کوئی کول بیٹھ کے راضی نہیں، کوئی گل کر کے راضی نہیں، پر یہ ادھوریاں کامناواں کر کے کرودھت۔ کاش پربھو دا سمرن ہوندا، تے پربھو دا سمرن ایک مہان گن رکھدا ہے، غلط خواہشاں ساریاں ختم کر دیندا ہے اور چنگیاں پوریاں کر دیندا ہے، یا رضا وچ راضی رہن دی برتی بنا دیندا ہے۔ ہر وقت منک شکرانے نال بھریا رہندا ہے، دھنواد نال بھریا رہندا ہے۔ اگر گلے تے شکوے ودے جاؤں تو پھر کرودھ ودا رہندا ہے، ودا رہندا ہے۔ دھنواد تے پرارتھنا دا بھاو، بار بار شکرانہ کرودھ نو شانت کرتا ہے، صرف شانتی نہیں کرتا، ختم کر دیندا ہے۔ اس واسطے جنمر منک ہر وقت دھنواد نال بھرے ہویا ہے، اور ہر ایک دے پرتی دھنواد نال بھرے ہویا ہے۔ ਉਹ ਪਰਮਾਤਮਾ ਦਾ ਧਰਵਾਦ ਕਰਦਾ ਹੈ, ਪਰਮਾਤਮਾ ਦੀ ਕਿਰਤ ਦਾ ਧੰਨਵਾਦ ਕਰਦਾ ਹੈ। ਇਹ ਪ੍ਰਭੂ ਸੂਰਜ ਬਣ ਕੇ ਮੈਨੂੰ ਚਾਨਣਾ ਦੇ ਰਿਹਾ, ਹਵਾ ਬਣ ਕੇ ਤੂੰ ਮੈਨੂੰ ਪ੍ਰਾਣ ਦੇ ਰਿਹਾ, ਧਰਤੀ ਬਣ ਕੇ ਤੂੰ ਮੈਨੂੰ ਟਿਕਾਣਾ ਦੇ ਰਿਹਾ। ਸ਼ਾਂਤਮਈ ਹਰ ਵਕਤ ਤੇ ਹਰ ਦੇ ਪ੍ਰਤੀ ਧੰਨਵਾਦ ਨਾਲ ਭਰਿਆ ਹੋਇਆ, ਕ੍ਰੋਧੀ ਹਰ ਵਕਤ ਤੇ ਹਰ ਦੇ ਪ੍ਰਤੀ ਗਿਲਿਆਂ ਨਾਲ ਭਰਿਆ ਹੋਇਆ, ਗਿਲਿਆਂ ਨਾਲ ਭਰਿਆ ਹੋਇਆ, ਹਰ ਵਕਤ ਧੰਨਵਾਦ ਨਾਲ ਭਰੇ ਰਹਿਣਾ, ਪ੍ਰਾਰਥਨਾ ਨਾਲ ਭਰੇ ਰਹਿਣਾ, ਸ਼ੁਕਰਾਨੇ ਨਾਲ ਭਰੇ ਰਹਿਣਾ, ਐਸੀ ਅਵਸਥਾ ਮਨੁੱਖ ਨੂੰ ਭਗਵਾਨ ਦਾ ਰੂਪ ਬਣਾ ਦਿੰਦੀ ਹੈ। ਹਰ ਵਕਤ ਗਿਲਿਆਂ ਨਾਲ ਭਰੇ ਰਹਿਣਾ, ਸ਼ਿਕਵਿਆਂ ਨਾਲ ਭਰੇ ਰਹਿਣਾ, ਕ੍ਰੋਧ ਨਾਲ ਭਰੇ ਰਹਿਣਾ ਮਨੁੱਖ ਨੂੰ ਸ਼ੈਤਾਨ ਦਾ ਰੂਪ ਬਣਾ ਕੇ ਰੱਖ ਦਿੰਦੀ ਹੈ। ਇਸ ਵਾਸਤੇ ਕ੍ਰੋਧੀ ਨੂੰ ਸ਼ੈਤਾਨ ਕਹਿੰਦੇ ਨੇ, ਸ਼ਾਂਤਮਈ ਨੂੰ ਭਗਵਾਨ ਕਹਿੰਦੇ ਨੇ। ਆਇਆ ਤੇ ਮਨੁੱਖ ਭਗਵਾਨ ਹੋਣ ਲਈ ਹੈ, ਪਰ ਕ੍ਰੋਧ ਕਰਕੇ ਸ਼ੈਤਾਨ ਬਣ ਜਾਂਦਾ ਹੈ। ਹਰ ਵਕਤ ਧੰਨਵਾਦ ਕਰਨ ਲਈ ਬੜੀ ਭਾਰੀ ਸਿਆਣਪ ਚਾਹੀਦੀ ਹੈ। ਥੋੜਾ ਸੋਚ, ਤੂੰ ਛੋਟਾ ਸੀ, ਮਾਸੂਮ ਬਾਲਕ ਸੀ, ਪਰਮਾਤਮਾ ਮਾਂ ਬਣ ਕੇ ਤੇਰਾ ਮਦਦਗਾਰ ਬਣਿਆ ਹੈ, ਪਿਤਾ ਬਣ ਕੇ ਤੇਰਾ ਸਹਾਇਕ ਬਣਿਆ ਹੈ, ਇੱਕ ਗੋਦ ਵਿੱਚ ਚੁੱਕ ਕੇ ਤੈਨੂੰ ਖਿਡਾਉਂਦੀ ਰਹੀ, ਇੱਕ ਕੰਧੇ ਦੇ ਉੱਪਰ ਚੁੱਕ ਕੇ ਤੈਨੂੰ ਲੜਾਉਂਦਾ ਰਿਹਾ। ਦੇਖ ਤੇ ਸਹੀ, ਇਹ ਮਾਂ ਇਹ ਪਿਤਾ ਕਿਤੇ ਭਗਵਾਨ ਤੇ ਨਹੀਂ? ਮਾਤ ਪਿਤਾ ਸੁਤ ਬੰਧਕ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਸਤਿਗੁਰਾਂ ਦੀ ਬਾਣੀ, ਹੇ ਪ੍ਰਭੂ, ਹੇ ਪਾਰ ਬ੍ਰਹਮ, ਤੂੰ ਮਾਂ ਬਣ ਕੇ ਮਦਦਗਾਰ ਬਣਿਆ, ਤੂੰ ਪਿਤਾ ਬਣ ਕੇ ਸਹਾਇਕ ਬਣਿਆ, ਸ਼ੁਕਰ ਤੇਰਾ, ਸ਼ੁਕਰ ਤੇਰਾ। ਅੱਜ ਬੁੱਢਾ ਹੋ ਗਿਆ, ਬਿਰਧ ਹੋ ਗਿਆ, ਪੁੱਤਰ ਪਾਣੀ ਦਾ ਗਿਲਾਸ ਲਿਆਇਆ, ਪੋਤਰਾ ਥਾਲੀ ਵਿੱਚ ਰੋਟੀ ਲੈ ਕੇ ਆ ਗਿਆ, ਬਿਰਧ ਭਾਇਆ ਉਪਰ ਸਾਕ ਸੈਨ, ਮੁਖ ਅਪਿਆਇਓ ਬੈਠ ਕੋ ਦੈਨ। ਬਿਰਧ ਹੋ ਗਏ, ਸਾਕ ਸੰਬੰਧੀ ਤੇਰੇ ਮੂੰਹ ਵਿੱਚ ਗਰਾਈਆਂ ਦੇ ਰਹੇ, ਤੇਰੇ ਹੱਥ ਦੇ ਸਭ ਕੁਝ ਪਕੜਾ ਰਹੇ ਨੇ, ਹੇ ਪ੍ਰਭੂ ਇਹ ਤੂੰ ਹੀ ਹੈ। ਮਾਤ ਪਿਤਾ ਸੁੱਤ ਬੰਧਪ ਭਾਈ, ਹੁਣ ਸੁੱਤ ਬਣ ਕੇ, ਪੁੱਤ ਬਣ ਕੇ, ਪੋਤਰਾ ਬਣ ਕੇ ਤੂੰ ਮੇਰਾ ਮਦਦਗਾਰ ਬਣਿਆ ਹੋਇਆ। ਜਦ ਮੈਂ ਛੋਟਾ ਸੀ, ਤੂੰ ਮਾਂ ਬਾਪ ਬਣ ਕੇ ਮੇਰਾ ਮਦਦਗਾਰ ਬਣਿਆ, ਜਦ ਮੈਂ ਬੁੱਢਾ ਹੋ ਗਿਆ, ਕਮਜ਼ੋਰ ਹੋ ਗਿਆ, ਪੁੱਤਰ ਬਣ ਕੇ, ਜਵਾਨ ਪੋਤਰਾ ਬਣ ਕੇ ਤੂੰ ਮੇਰਾ ਮਦਦਗਾਰ ਹੋਇਆ। ਜ਼ਰਾ ਸੋਚ ਤੇ ਸਹੀ, ਇਹ ਸੋਚਣੀ ਨਿਰਮਾਣ ਬਣਾ ਦੇਵੇਗੀ, ਇਹ ਸੋਚਣੀ ਧੰਨਵਾਦ ਨਾਲ ਭਰ ਦੇਵੇਗੀ, ਇਹ ਸੋਚਣੀ ਪ੍ਰਾਰਥਨਾ ਨਾਲ ਭਰ ਦੇਵੇਗੀ। ਐਸੀ ਹਾਲਤ ਵਿੱਚ ਮਨੁੱਖ ਭਗਵਾਨ ਦਾ ਰੂਪ ਹੋ ਜਾਂਦਾ ਹੈ। ਪਰ ਗਿਲੇ ਨੇ, ਸ਼ਿਕਵੇ ਨੇ, ਮਾਂ ਤੇ ਗਿਲੇ, ਪਿਓ ਤੇ ਗਿਲੇ, ਪੁੱਤਰ ਤੇ ਗਿਲੇ, ਪੋਤਰਿਆਂ ਤੇ ਗਿਲੇ, ਪੜੋਸੀਆਂ ਤੇ ਗਿਲੇ, ਸ਼ਹਿਰ ਵਾਸੀਆਂ ਤੇ ਗਿਲੇ, ਸਾਰੇ ਸੰਸਾਰ ਤੇ ਗਿਲੇ, ਫਿਰ ਰੱਬ ਤੇ ਗਿਲੇ। ਇਤਨਾ ਪ੍ਰਬਲ ਕ੍ਰੋਧ ਸ਼ੈਤਾਨ ਦਾ ਰੂਪ ਹੋ ਗਿਆ। ਕ੍ਰੋਧੀ ਭੁੱਲ ਕੇ ਵੀ ਨਹੀਂ ਸੋਚਦਾ, ਸ਼ਾਇਦ ਮੇਰਾ ਹੀ ਕਸੂਰ ਹੈ। ਔਰ ਸ਼ਾਂਤਮਈ ਮਨੁੱਖ ਕਦੀ ਆਪਣੇ ਸੰਤਾਪ ਲਈ ਦੂਜੇ ਨੂੰ ਦੋਸ਼ੀ ਠਹਿਰਾਉਂਦਾ ਹੀ ਨਹੀਂ। ਉਹ ਤੇ ਸਾਫ ਕਹਿ ਦਿੰਦਾ ਹੈ, ਮੁਝ ਔਗੁਣ ਸਹਿਨਾਈ ਦੋਸ, ਮੇਰਾ ਹੀ ਦੋਸ਼ ਹੈ, ਮੇਰਾ ਹੀ ਕਸੂਰ ਹੈ। ਐਸੀ ਸੋਚਣੀ ਨਿਰਮਾਣ ਬਣਾ ਦਿੰਦੀ ਹੈ, ਦੂਜਿਆਂ ਦਾ ਕਸੂਰ ਹੈ, ਦੂਜਿਆਂ ਦੀ ਜ਼ਿਆਦਤੀ ਹੈ, ਐਸਾ ਕ੍ਰੋਧ ਨਾਲ ਭਰ ਦਿੰਦੀ ਹੈ। ਪਰ ਕ੍ਰੋਧ ਦੀ ਅਗਨ जिथे बलोई है उथे हरी बनस्पति किथे, उथे फुल किथे, उथे फल किथे। असी वेखदे हां बहुत लू चल रही है, धुप पै रही है, भयंकर गर्मी है, फुल मुरझा जांदे ने, नहीं खिड़दे, फुलां दे बूटे पैदा भी नहीं आंदे, पर बर्फ पै रही है, कक्कर पै रहे हैं, पानी जम रहे ने, सीत लहर चल रही है, कोमल फुलां दे बूटे नहीं पैदा आंदे, फुल नहीं खिड़दे, फुल उदों खिड़दे ने ना बहुती ठंड होवे ना बहुती गर्मी होवे। उस मौसम नू कहंदे ने मौसमे बहार, बसंत बहार, मौसमे बहार। फुल खिड़दे ने बहार दे, इतनी गर्मी है, खिड़े लई मददगार हो रही है, ऐसी ठंड है, खिड़े लई सहायक हो रही है। कक्कर ते बर्फ दी तरह जमे होया मनुख ठंडा कायर होंदा है, बुजदिल होंदा है, उस सच दे पक्ष दे च नहीं खड़ा हो सकदा, सच बोल नहीं सकदा, शहादत दे नहीं सकदा सच दी। पर बहुत गर्म मनुख जालम होंदा है, दुष्ट होंदा है, हर एक नूं पैरां दे थले लिताड़दा है, कुचलदा है। तो जिथे खून विच बहुत गर्मी है, जीवन विच खेड़ा नहीं आउंदा, जिथे बहुत ठंडक है उथे भी खेड़ा नहीं आउंदा। जैसे कि असी बाहर देखते हां, जब बाहर जमीन ते लू चल रही है, धुप अग बरसा रही है, फुल नहीं खिड़दे, पर बाहर सीत लहर चल रही है, बर्फ पै रही है, फुल नहीं खिड़दे। महान संत कवि और धन गुरु गोविंद सिंह जी महाराज दे हजूरी कवि भाई साहब भाई नंदलाल इस दृश्य नूं अपने कीमती शब्दों विच बड़े सोहने ढंग नाल बयान करते हैं। असीं बहुत गर्म जूनां दे चलंगे हां, शेर है, चीता है, बगियाड़ है, बाज है, पिल है, कौवे ने, इस तरह की बहुत गर्म जूनिया दे चलंगे हां, गर्म बनस्पति दे चों, गर्म सुभा दे पंछी, गर्म सुभा दे चौपाए, फिर ऐसिया च भी लंघे हैं बहुत ठंडे, बहुत ठंडे। लोमड़ी है, गिद्दड़ है, रेशम दे कीड़े ने, और इस तरह कुछ होर मासूम पंछी ने, बहुत ठंडे, बहुत ठंडे। कोई विचावे हमला कर देवे, बहुत गर्म, हर एक ते हमला करना और हर वक्त हमला करना, इस तरह दियां जूनां दे चों लंघ चुके हैं। भाई साहब कहंदे ने हुण ते मनुखा जन्म दी बहार आई है, ये मानुष तन, ये मनुखी जिंदगी, ये ते बहार है, ते जब बहार है तो फिर मनुख जिवें बहार विच फुल खिड़दे ने, तू भी खिड़ जा, तू मुरझा ना, तू कुमला ना, तू खिड़। बड़े सुंदर बोलने बाहोश बाश के हंगामे नौ बहार आमद, बहार आमद यार आमद करार आमद। सियाणा मनुख कह सकदा है बहार ते है पर यार तो बिना की बहार, بہاراں تے یاراں نال، کھیڑے تے خوشی اپنے نال، متراں نال، دوستاں نال، کوئی یار ہی نہیں تو بہار نو کی کریے؟ منکھا جنم بھی بہار تے آئی ہے، یار نہیں ہے۔ تو بھائی صاحب بڑا سندر فرمان کر دینے،
بہار آمدو یار آمدو قرار آمد۔
دیکھتے سہی جتھے منکھا تن بھی بہار آئی ہے، اتھے کلگی دھر جیسا یار بھی آیا ہے، اتھے دھن گرو گوبند سنگھ جیسا یار بھی آیا ہے۔ یار تے آیا ہے، بہار آئی ہے، کوئی سنگیت نہیں، کوئی گیت نہیں۔ سیانے کہندے نے پھلاں دتے جد بلبلاں چہ چہاندیاں نے، نغمے گاندیاں نے، کھڑ اٹھتے نے پھل، چٹک اٹھتے نے گنچے، کھڑ اٹھتے نے پھل۔ آد کال تو یہ منو چلی آئی ہے کہ سنگیت دا پھلاں تے بہت پربھاو ہے، اور سنگیت کر کے پھل سونے کھلتے ہیں، ودیا کھڑتے ہیں، بہت کھڑتے ہیں۔ تو بھائی صاحب کہندے نے
خبر دہند باگل ہا کہ شگفتند ہما۔
سارے پھلاں نو خبر کر دیو، دس دیو، کوئی وانجا نہ رہ جائے، سب دے کنی خبر کر دیو، ہر ایک پھل نو دس دیو۔
خبر دہند باگل ہا کہ شگفتند ہما، عظیم ویدیا کے بلبلے ہزار آمد۔
ہزاراں طرح دے نغمے لے کے، ہزاراں طرح دے گیت لے کے، دیکھتے سہی گرو گوبند سنگھ جیسی بلبل آئی ہے، ایک نغمہ لے کے، ایک شبد لے کے، پتہ نہیں کتنے شبد لے کے، ربی رس نال بھرے ہوئے، آنند نال بھرے ہوئے۔ تو سنتے سہی آ جا کھیڑے دے، بہار نو اجائی نہ گوان دے، یار بھی آیا ہے، یار نغمے بھی لے کے آیا ہے، گیت بھی لے کے آیا ہے۔ کمال ہے بھائی صاحب جی دے اس طرز بیانی وچ۔ بد قسمت ہے منک موسم بہار، یار تے سنگیت تے پھر بھی کملایا ہوا ہے، شکرانے نال نہیں بھریا، گلیاں نال بھریا، پرارتھنا نال نہیں بھریا، واشنا نال بھریا، شکنیاں نال بھریا، کرودھ ہے۔ تو کرودھی منک دھنوادی نہیں ہو سکتا، کرودھی منک جھک نہیں سکتا، کرودھی منک پرارتھنا مئی نہیں ہو سکتا۔ تے جتھے پرارتھنا نہیں اتھے پرماتما کتھے؟ پنڈت گلاب سنگھ جی مہاراج پربوت چندر ناٹک دے کرتا، بہت سندر ایک گرنتھ ہے، اس دیچ موہ تے ویویک دی آپ نے جنگ لکھی ہے۔ ایک پاسے راجہ موہ ہے، دھن گرو ارجن دیو جی مہاراج نے انہاں پنجاں وشیاں نوں جی ترتیب دیتی ہے، سب تو پرتھم موہ، پھر کام، پھر کرودھ، پھر لوبھ، پھر اہنکار۔ ستگر نے اس طرح دی ترتیب دیتی ہے، موہ پہل۔ پربوت چندر ناٹک دا کرتا مہان پنڈت और महान दार्शनिक गुलाब सिंह जी महाराज निर्मले, वो भी मौनो राजा मंदिर है, बाकी सब इना भी सेना है। एक पासे मऊ राजा, एक पासे विवेक, मऊ दे सेनापति ने काम क्रोध लोभ अहंकार, विवेक की भी सेना है शांति प्रार्थना ज्ञान दया शील संयम इत्यादि, दोवे आमने सामने ने। और ग्रंथकार बड़ी सुंदर व्याख्या करता है, बैठा है मोह राजा उदास निराश, क्रोध आके पूछता है राजन इतने दुखी क्यों, इतने बेजार इतने निराश क्यों, देखदा नहीं शील ते संयम ने काम नु मार दिता है, वासना नु मार दिता है। और वो जो सामने खड़ा है ज्ञान, वो जो अपने नाल ले खड़ा है शांति दूरदृष्टता, इसने खत्म कर देता है अहंकार। वो देख सामने खड़ा है संतोख, उसने लोभ दे भी टुकड़े टुकड़े कर देते हैं। ऐसे शक्तिशाली सेनापति जिस राजे दे मारे जान उस दिया ते बावां टूट गईयां, एक रोध मैं इस वास्ते उदास बैठा निराश बैठा, हुण ते हार यकीनी है, हार जावांगे मर जावांगे खत्म हो जावांगे। तो पंडित गुलाब सिंह जी महाराज लिखते ने क्रोध हो वाच, उस वक्त क्रोध बोलता है नहीं महो राजन उदास होने की लोड़ नहीं निराश होने की लोड़ नहीं, मैं जो मौजूद हां मैनू भेजो मैं लड़ांगा मैं युद्ध करांगा। मोह कहता है जिथे काम मर गया लोभ खत्म हो गया अहंकार के टुकड़े टुकड़े हो गए, तू की करेगा, देखदा नहीं पिया सामने ज्ञान खड़ा है संतोख नु नाल लेके। विवेक राजा अपने नाल शांति की सेना ले खड़ा है, शील खड़ा है संयम खड़ा है, दूरदृष्टता खड़ी है लंबिया निगाहां खड़िया ने लंबी सोचनी खड़ी है, की करेगा तू, उत्थे तेरी नहीं चलने। ते क्रोध बोलता है पंडित जी प्रबोध चंद्र नाटक विच इस तरह लिख देने, अंधकारों दृगवंतन को सुतवंतन को बदरो कर डारो, धृतवंतन को सो अधीर करो और चातर की मत दूर निवारो, अंधा कर देंगा जिन्हां दियां निगाहां बड़ियां लंबियां ने जो दूर तक वेखदे ने अपने पैरां नूं भी नहीं देख सकणगे कित्थे खड़े आ, मैनूं भेज के ते देखो, अंधा कर देंगा जो पारदर्शी ने पार तक देखदे ने और आर भी नहीं दिखाई देगा, जो लंबियां निगाहां रखदे ने लंबी नजर रखदे ने दूरदृष्टता रखदे ने ये भी नहीं देख सकने कि कितने खड़े हैं, ਮੈਨੂੰ ਭੇਜ ਕੇ ਦੇਖੋ। ਅੰਧ ਕਰੋ ਦ੍ਰਿਗਵੰਤਨ ਕੋ ਸੁਤਵੰਤਨ ਕੋ ਬਦਰੋ ਕਰ ਡਾਰੋ। ਜਿਹੜੇ ਵਿਚਾਰਕ ਨੇ ਸੂਝਵਾਨ ਨੇ ਪਾਗਲ ਕਰਕੇ ਰੱਖ ਦਿਆਂਗਾ, ਹਿਲਾ ਦਿਆਂਗਾ ਉਹਨਾਂ ਦੀ ਸੋਚਣੀ ਨੂੰ, ਹਿਲਾ ਦਿਆਂਗਾ ਉਹਨਾਂ ਦੀ ਵਿਚਾਰ ਸ਼ਕਤੀ ਨੂੰ। ਧ੍ਰਿਤਵੰਤਨ ਕੋ ਸੋ ਅਧੀਰ ਕਰੋ ਔਰ ਚਾਤੁਰ ਕੀ ਮਤ ਦੂਰ ਨਿਵਾਰੋ। ਧੀਰਜਵਾਨ ਨੂੰ ਸਬਰਵਾਨ ਨੂੰ ਮੈਂ ਬੇਸਬਰਾ ਕਰਕੇ ਰੱਖ ਦਿਆਂਗਾ, ਜਲਦਬਾਜ਼ ਬਣਾ ਦਿਆਂਗਾ। ਕ੍ਰੋਧੀ ਬਹੁਤ ਜਲਦਬਾਜ਼ ਹੁੰਦਾ ਹੈ, ਜਲਦਬਾਜ਼ ਬਹੁਤ ਕ੍ਰੋਧੀ ਹੁੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੜੇ ਸੁੰਦਰ ਵਾਕ ਜ਼ਫਰਨਾਮੇ ਦੇ ਆਪਣੇ ਔਰੰਗਜ਼ੇਬ ਨੂੰ ਇੰਜ ਲਿਖਿਆ ਹੈ, ਜੇ ਖੁਸ਼ ਗੁਫ਼ਤ ਫਿਰ ਦੋ ਸੀਏ ਖੁਸ਼ਤਰ ਜ਼ਬਾਨ ਕਿ ਜ਼ੂਦੀ ਬਵਦ ਕਾਰੇ ਆਹਿਰ ਮਨਾ। ਐ ਔਰੰਗਜ਼ੇਬ ਕਿਤਨਾ ਸੁੰਦਰ ਲਿਖਿਆ ਹੈ ਤੇਰੇ ਹਮਦੀਨ ਜਨਾਬ ਫਿਰਦੋਸੀ ਨੇ, ਈਰਾਨ ਦਾ ਮਾਇਆਨਾਸ ਸ਼ਾਇਰ, ਮਹਾਨ ਸੂਝਵਾਨ ਦੂਰਦ੍ਰਿਸ਼ਟ। ਹੈ ਔਰੰਗਜ਼ੇਬ ਚੱਲ, ਤੂੰ ਮੇਰੇ ਬੋਲਾਂ ਤੋਂ ਕੁਛ ਨਹੀਂ ਸਿੱਖਿਆ ਨਾ ਸਿੱਖਣਾ ਚਾਹੁੰਦਾ, ਕਮ ਸੇ ਕਮ ਫਿਰਦੋਸੀ ਨੂੰ ਪੜ੍ਹ ਲੈਂਦਾ, ਫਿਰਦੋਸੀ ਦੇ ਬੋਲ ਸੁਣ ਲੈਂਦਾ। ਜੇ ਖੁਸ਼ ਗੁਫ਼ਤ ਫਿਰਦੋਸੀ ਹੈ ਖੁਸ਼ਤਰ ਜ਼ਬਾਂ ਕਿ ਜ਼ੂਦੀ ਬਵਦ ਕਾਰੇ ਆਹਿਰ ਮਨਾ। ਇਤਨਾ ਸੋਹਣਾ ਉਸਨੇ ਲਿਖਿਆ ਕਿ ਜਲਦਬਾਜ਼ੀ ਕਰਨਾ ਸ਼ੈਤਾਨਾਂ ਦਾ ਕੰਮ ਹੈ, ਤੂੰ ਬਹੁਤ ਜਲਦੀ ਕੀਤੀ। ਕ੍ਰੋਧੀ ਬਹੁਤ ਜਲਦਬਾਜ਼ ਆਉਂਦਾ ਹੈ, ਤੂੰ ਇਸੇ ਜਲਦਬਾਜ਼ੀ ਵਿੱਚ ਪਿਓ ਨੂੰ ਕੈਦ ਕੀਤਾ, ਭਰਾਵਾਂ ਨੂੰ ਕਤਲ ਕੀਤਾ, ਭੈਣ ਜਹਾਰਾਂ ਨੂੰ ਵੀ ਜੇਲ੍ਹ ਵਿੱਚ ਪਾਇਆ। ਔਰ ਐ ਔਰੰਗਜ਼ੇਬ ਤੇਰੀ ਇਸ ਜਲਦਬਾਜ਼ੀ ਤੇ ਇਸ ਕ੍ਰੋਧ ਨੇ ਪਤਾ ਨਹੀਂ ਕਿਤਨੇ ਮਾਸੂਮਾਂ ਦੀ ਜਾਨ ਲਈ। ਸਰਮਦ ਜੈਸੇ ਸੂਫੀ ਫਕੀਰ, ਫਿਰ ਮੇਰੇ ਮਾਸੂਮ ਲੜ ਦੇ, ਫਿਰ ਤਿਆਗ ਤੇ ਵੈਰਾਗ ਦੀ ਮੂਰਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ, ਸਭ ਤੇਰੇ ਕ੍ਰੋਧ ਦਾ ਕਾਰਨਾਮਾ, ਸਭ ਤੇਰੀ ਜਲਦਬਾਜ਼ੀ ਦਾ ਕਾਰਨਾਮਾ। ਤੂੰ ਰੰਚਕ ਮਾਤਰ ਵੀ ਸੋਚਿਆ ਨਹੀਂ, ਪੰਡਿਤ ਗੁਲਾਬ ਸਿੰਘ ਜੀ ਠੀਕ ਰੱਖਦੇ ਨੇ, ਕ੍ਰੋਧ ਕਹਿ ਰਿਹਾ ਸੋਚੇਗਾ ਹੀ ਨਹੀਂ ਮਨੁੱਖ, ਉਸਦੇ ਧੀਰਜ ਹੀ ਨਹੀਂ ਰਹੇਗਾ, ਦੂਰਦ੍ਰਿਸ਼ਟਾ ਹੀ ਨਹੀਂ ਰਹੇਗੀ। ਜਿਤਨਾ ਸਿਆਣਾ ਹੋਵੇਗਾ ਮੂਰਖ ਹੋ ਜਾਏਗਾ। ਧ੍ਰਿਤਵੰਤਨ ਕੋ ਸੋ ਅਧੀਰ ਕਰੋ ਔਰ ਚਾਤੁਰ ਕੀ ਮਤ ਦੂਰ ਨਿਵਾਰੋ। ਹਿਤ ਕਾਰਜ ਨਾਏ ਪਿਖੇ ਕਬਹੀ ਜਿਨਕੇ ਉਰ ਭੀਤਰ ਮੈਂ ਪਗ ਧਾਰੋ। ਹਿਤ ਆਤਮ ਕੋ ਨ ਸੁਨੇ ਕਬਹੂ ਪੜੋ ਜਿਤਨੋ ਖਿਨ ਮਾਹੇ ਬਿਸਾਰੋ। ਸੁਣ ਐ ਮੋਹ ਰਾਜਨ, ਮੇਰੀ ਕਰਾਮਾਤ ਦੇਖ, ਮੈਂ ਜਿਸ ਹਿਰਦੇ ਚ ਆਪਣਾ ਪੈਰ ਰੱਖ ਦੇਣਾ ਉਹ ਆਪਣਾ ਵਿਗੜਦਾ ਹੋਇਆ ਕੰਮ ਵੀ ਨਹੀਂ ਦੇਖ ਸਕੇਗਾ ਕਿ ਕਿਤਨਾ ਵਿਗੜ ਰਿਹਾ, ਮੇਰਾ ਕਿਤਨਾ ਨਾਸ ਹੋ ਰਿਹਾ। ਉਹ ਆਪਣੀ ਆਤਮਾ ਦੀ ਆਵਾਜ਼ ਵੀ ਨਹੀਂ ਸੁਣ ਸਕੇਗਾ। ਐ ਮੋਹ ਰਾਜਨ, ਤੂੰ ਮੈਨੂੰ ਭੇਜ ਕੇ ਦੇਖ, ਜ਼ਿੰਦਗੀ ਭਰ ਜੋ ਪੜਿਆ ਹੋਵੇਗਾ, ਸਾਲਾਂ ਵਧੀ ਜੋ ਪੜਿਆ ਹੋਵੇਗਾ, ਇੱਕ ਛਿੰਨ ਵਿੱਚ ਮੈਂ ਬੁਲਾ ਕੇ ਰੱਖ ਦਿਆਂਗਾ, ਅਨਪੜ੍ਹ ਬਣਾ ਕੇ ਰੱਖ ਦਿਆਂਗਾ। ਕ੍ਰੋਧ ਦੇ ਸੜਿਆ ਹੋਇਆ ਮਨੁੱਖ ਤੇ ਅਨਪੜ੍ਹ ਲੱਗਦਾ ਹੈ, ਕ੍ਰੋਧ ਦੇ ਜਲਿਆ ਹੋਇਆ ਮਨੁੱਖ ਤੇ ਮੂਰ ਲੱਗਦਾ ਹੈ, ਕ੍ਰੋਧੀ ਤੇ ਸ਼ੈਤਾਨ ਲੱਗਦਾ ਹੈ। ਨਹੀਂ ਮਹਿਸੂਸ ਹੁੰਦਾ ਕਿ ਪੜ੍ਹਾ ਲਿਖਾ ਹੋਵੇਗਾ, ਇਹ ਦਾਰਸ਼ਨਿਕ ਹੋਵੇਗਾ, ਇਹ ਫਿਲਾਸਫਰ ਹੋਵੇਗਾ, ਇਹ ਚਾਤਰ ਹੋਵੇਗਾ। ਪੜੇ ਜਿਤਨੋ ਖਿਨ ਮਾਏ ਬਿਸਾਰੋ, ਜੀਵਨ ਭਰ ਦੇ ਉਸਨੇ ਪੜਿਆ, میں ایک سیکنڈ بلا کے رکھ دیا گا، ایک چھند بلا کے رکھ دیا گا، کروڑ دی یہ مہان پربل شکتی جسنو دھن گرو ارجن دیو جی مہاراج اپنے پاون پوتر واک سنسکرتی سلوک وچ اس طرح بیان کرتے ہیں،
ہے کل کرودھن کدنچ کرنا نہ اوپر جتے،
ہے کلیش دی جڑ جھگڑے دا مول کروت، جھگڑا چاہے پروار دے چاہے مول کروت ہے، جھگڑا چاہے بازار دے چاہے مول کروت ہے، جھگڑا چاہے سارے شہر دے چاہے قوم دے چاہے مول کروت ہے، تے جھگڑا چاہے سارے سنسار دے چاہے وشو یدھ ہے ورلڈ وار ہے مول وچ تے کروت ہے، ہے جھگڑے دی جڑ ہے کلیش دا مول،
ہے کل مول کرودھن کدنچ کرنا نہ اوپر جتے، بکھینت جیون وسن کروت نرتن کروت جتھا مرکٹے،
ہے کرود تیرا واسا ہوندا ہے وشے منکھاں دے اندر، جنہاں دی واشنا اترپت رہ گئی ہے، جنہاں دی کامنا اترپت رہ گئی ہے، جنہاں دی ترشنا اترپت رہ گئی ہے، جنہاں دیاں اچھاواں اترپت رہ گئیاں نے، جنہاں دیاں کامناواں اترپت رہ گئیاں نے، تیرا واسا اتھے ہی ہوندا ہے، اترپت واشنا کرود بندی ہے، اترپت واشنا گلے بنتی ہے، اترپت واشنا شکوے بنتی ہے، اترپت واشنا اسنتشٹی نو جنم دیندی ہے، اور یہ سب کچھ پھر کرودھ نو برباد کرتا ہے، یہ کرودھ تیرا واسا ہے وشو جیواں دے اندر،
نرتن کروت جتھا مرکٹے،
تو جس دے اندر واسا کردا ہے اس نو اس طرح نچانا ہے جویں مداری بندر نو نچانا ہے، اے کروت تو بندر دی طرح اس منک نو نچانا ہے جس دے اندر تو پرویش کر جانا ہے،
انک ساسن انک ساسن تارنت جم دوتے تو سنگے ادھمن نرے،
جس دے اندر تیرا واسا ہو جاندا ہے اس نو جمجوتاں دی تاڑنا سارنی پیندی ہے، بار بار جمنا پیندا ہے، مرنا پیندا ہے، ہی کرود تو سنگے ادھمن نرے، ادھم گتی دے لوگ تیرے نال آندے نے، ادھم منک نیچ منک تیرے نال آندے نے، کروبھی مہان نہیں ہو سکدا، کروبھی مہان نیچ ہے، مہان نیچ ہے، تو پھر اس تو بچاؤ کس طرح کریے، اس کروب تو کیا بچیے، دھن گرو ارجن دیو جی مہاراج دا اے مہان واک سانو انج اپدیش کردا ہے، آخری پنکتی
دین دکھ بھنجن دیال پربھ نانک سرو جی رکھا کروت،
جت سارے جیوا لئی اندروں پرارتھنا نکلے گلا نہیں پرارتھنا، ہے پربھو تو سارے دی رکشا کر، سرو جی رکھا کرو سارے جیواں دی پالنا کر، سارے جیواں دی کروت تو رکشا کر، سارے جیواں نو سکھ دے، سارے جیو آنندت ہون ਜਦ ਸਾਰਿਆਂ ਦੇ ਪ੍ਰਤੀ ਐਸੀ ਅਰਦਾਸ ਪੈਦਾ ਹੋਵੇ, ਐਸੀ ਪ੍ਰਾਰਥਨਾ ਪੈਦਾ ਹੋਵੇ, ਮਨੁੱਖ ਸ਼ਾਂਤੀ ਦੇ ਸਾਗਰ ਵਿੱਚ ਗੁੱਬੀਲਾ ਗਿਆਨ ਵਿਗਿਆਨ ਆਨੰਦ ਖੇੜੇ ਤੇ ਖੁਸ਼ੀਆਂ ਦੇ ਸੁੱਚੇ ਮੋਤੀ ਪ੍ਰਾਪਤ ਕਰ ਆਪਣੀ ਝੋਲੀ ਭਰ ਲੈਂਦਾ ਹੈ। ਦਰਅਸਲ ਇਹ ਜੋ ਸਿੱਖ ਜਗਤ ਵਿੱਚ ਸਤਿਗੁਰ ਦੇ ਸਾਹਮਣੇ ਅਰਦਾਸ ਤੋਂ ਅਖੀਰਲੇ ਇਹ ਜੋ ਸ਼ਬਦ ਦੁਹਰਾਏ ਜਾਂਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਦਰਅਸਲ ਸਰਬੱਤ ਦੇ ਭਲੇ ਵਿੱਚ ਹੀ ਮੇਰਾ ਭਲਾ ਹੈ, ਸਰਬੱਤ ਦੇ ਬੁਰੇ ਮੰਗਣ ਵਿੱਚ ਹੀ ਮੇਰਾ ਬੁਰਾ ਹੈ, ਸਰਬੱਤ ਦੇ ਬੁਰਾ ਕਰਨ ਵਿੱਚ ਹੀ ਮੇਰਾ ਬੁਰਾ ਹੈ, ਔਰ ਸਰਬੱਤ ਦੇ ਭਲੇ ਵਿੱਚ ਹੀ ਮੇਰਾ ਭਲਾ ਹੈ। ਤੋ ਮਹਾਰਾਜ ਕਹਿੰਦੇ ਨੇ ਉਸ ਅਕਾਲ ਪੁਰਖ ਤੋਂ ਇਹ ਮੰਗ ਕਰ,
ਦੀਨ ਦੁੱਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕਰੋ।
ਹੇ ਦੀਨਾਂ ਦੇ ਦਰਦ ਨਿਵਾਰਨ ਵਾਲੇ, ਹੇ ਦੁਖੀਆਂ ਦਾ ਦੁੱਖ ਨਾਸ ਕਰਨ ਵਾਲੇ ਅਕਾਲ ਪੁਰਖ, ਪ੍ਰਾਰਥਨਾ ਤੇਰੇ ਚਰਨ ਸਾਰੇ ਜੀਵਾਂ ਦੀ ਰੱਖਿਆ ਕਰ ਇਸ ਕ੍ਰੋਧ ਤੋਂ। ਜਦ ਅਸੀਂ ਪ੍ਰਾਰਥਨਾ ਹਿਰਦੇ ਚੋਂ ਨਿਕਲਦੀ ਹੈ ਤਾਂ ਆਪਣੇ ਹਿਰਦੇ ਚੋਂ ਵੀ ਕ੍ਰੋਧ ਨਿਕਲ ਜਾਂਦਾ ਹੈ, ਔਰ ਸ਼ਾਂਤੀ ਤੇ ਆਨੰਦ ਤੇ ਖੇੜੇ ਤੇ ਖੁਸ਼ੀਆਂ ਦੇ ਫੁੱਲ ਖਿੜ ਪੈਂਦੇ।